ਸ੍ਰੀ ਦੂਲੇਸ਼ਰ ਵੀਰ ਹੀਰਾ ਹਰਬਚਨ ਸਿੰਘ 36 ਨੰਬਰ ਰਸਾਲੇ ਦੇ ਗੁਰਮੁਖ ਸੱਜਣ ਸਰਦਾਰ ਮਾਨ ਸਿੰਘ ਜੀ ਹੈੱਡ ਕਲਰਕ ਅੰਬਾਲਾ ਛਾਉਣੀ ਵਿਖੇ ਆਪਣੀ ਕੋਠੀ ਵਿੱਚ ਬਿਰਾਜਦੇ ਹੋਏ ਸਣੇ ਪਰਿਵਾਰ ਅਨੇਕਾਂ ਵਾਰ ਸੱਜਲ ਨੇਤਰ ਹੋਏ ਗੁਰੂ ਅਕਾਲ ਪੁਰਖ ਅੱਗੇ ਜੋਦੜੀਆਂ ਕਰਨ ਜੁੜ ਜਾਂਦੇ ਸਨ। ਹੇ ਗੁਰੂ ਕਰਤਾਰ, ਤੈਂ ਸਾਨੂੰ ਹਰ ਪ੍ਰਕਾਰ ਦਾ ਸੁੱਖ ਦਾ ਸਮਾਨ ਅਤੇ ਐਸ਼ਵਰਜ ਬਖਸ਼ਿਆ ਹੈ, ਸਰਦਾਰੀਆਂ ਦਿੱਤੀਆਂ, ਅਮੀਰੀਆਂ ਦਿੱਤੀਆਂ, ਧਨ ਧਾਮ ਘਰ ਘਾਮ ਵਿਖੇ ਹਰ ਪ੍ਰਕਾਰ ਤੈਂ ਸਾਨੂੰ ਸੁਖੀ ਸੁਹੇਲੇ ਆਨੰਦ ਮਗਨੇਲੇ ਕੀਤਾ, ਛੇਕੜ ਕਿਸੇ ਗੱਲ ਦੀ ਕਮੀ ਨਹੀਂ ਰਹੀ, ਕਿਸੇ ਗੱਲ ਦਾ ਘਾਟਾ ਨਹੀਂ ਰਿਹਾ। ਘਾਟਾ ਹੈ ਤਾਂ ਇੱਕ ਗੱਲ ਦਾ ਹੈ, ਉਹ ਸਾਨੂੰ ਦਿਨੇ ਰਾਤ ਵਿਸੂਰ ਵਿਸੂਰ ਖਪਾਏ ਰਿਹਾ ਹੈ। ਉਹ ਇਹ ਕਿ ਸਾਡਾ ਸਭ ਤੋਂ ਛੋਟਾ ਲੜਕਾ ਹਰਬਚਨ ਸਿੰਘ ਪਰਮਾਰਥ ਦੇ ਪਾਸਿਓਂ ਉੱਕਾ ਹੀ ਮੁਨਕਰ ਹੈ। ਅਸੀਂ ਇਸ ਦੇ ਨਾਲ ਸਾਰੇ ਪੁੱਤਰਾਂ ਤੋਂ ਵੱਧ ਕੇ ਲਾਡ ਕੀਤੇ, ਪਿਆਰ ਕੀਤੇ, ਅਰ ਜਿਉਂ ਜਿਉਂ ਪਿਆਰ ਲਾਡ ਇਸ ਦੇ ਨਾਲ ਕੀਤੇ, ਤਿਉਂ ਤਿਉਂ ਇਹ ਪਰਮਾਰਥ ਵੱਲੋਂ ਨਿਗਰਦੀ ਕਲਾ ਵੱਲ ਗਿਆ। ਸਾਡਾ ਪਰਿਵਾਰ ਇਕੱਤਰ ਹੋ ਕੇ ਦੋਨੋ ਵੇਲੇ ਗੁਰਬਾਣੀ ਦਾ ਨਿਤਨੇਮ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਬਿਨਾ ਕੋਈ ਅਨਜਲ ਨਹੀਂ ਕਰਦਾ। ਪਰ ਹਰਬਚਨ ਸਿੰਘ ਹੈ ਕਿ ਪਰਮਾਰਥ ਨੂੰ ਉਲਟੀਆਂ ਟਿਚਕਰਾਂ ਕਰਦਾ ਹੈ, ਗੁਰਮੰਤਰ ਗੁਰਸਿੱਖੀ ਨੂੰ ਮਖੌਲ ਕਰਦਾ ਰਹਿੰਦਾ ਹੈ। ਇਸ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨੇ ਪਾਇਆ। ਇਸ ਧਾਰਮਿਕ ਆਸ਼ਾ ਨੂੰ ਜਾਣ ਕੇ ਕਿ ਉੱਥੇ ਨਿਰਾ ਗੁਰਸਿੱਖੀ ਦਾ ਵਾਯੂਮੰਡਲ ਹੋਵੇਗਾ। ਇਸ ਦਾ ਜੀਵਨ ਅਵਸ਼ ਹੀ ਪਲਟਾ ਖਾ ਕੇ ਗੁਰੂ ਘਰ ਵੱਲ ਆਵੇਗਾ। ਪਰ ਉੱਥੇ ਤਾਲੀਮ ਪਾ ਕੇ ਵੀ ਇਹ ਗੁਰਮਤ ਪਰਮਾਰਥ ਵੱਲੋਂ ਨਿਰਾ ਕੋਰੇ ਦਾ ਕੋਰਾ ਹੀ ਰਿਹਾ। ਇਸ ਤੇ ਕੋਈ ਪਾ ਨਹੀਂ ਚੜਿਆ, ਸਗੋਂ ਨਿਰਾ ਨਾਸਤਕ ਹੋ ਕੇ ਉੱਥੋਂ ਨਿਕਲਿਆ ਹੈ। ਹੁਣ ਇਸ ਵੱਲੋਂ ਅਸੀਂ ਉੱਕੇ ਹੀ ਨਿਰਾਸ਼ ਹੋ ਚੁੱਕੇ ਹਾਂ। ਹੇ ਗੁਰੂ ਕਰਤਾਰ, ਤੂੰ ਹੀ ਕੋਈ ਐਸਾ ਫੋ ਪਾ ਅਤੇ ਐਸਾ ਭਾਣਾ ਵਰਤਾ ਕਿ ਇਹ ਸਾਡਾ ਸਭ ਤੋਂ ਅਜ਼ੀਜ਼ ਬੱਚਾ ਗੁਰੂ ਮਾਰਗ ਉੱਤੇ ਗੁਰਮਤ ਪਾਂਧੀ ਬਣੇ। ਇਸ ਪ੍ਰਕਾਰ ਦੀਆਂ ਨਿਤਾ ਪ੍ਰਤੀ ਦੀਆਂ ਬੇਨਤੀਆਂ ਇਹ ਰੋ ਰੋ ਕਰਿਆ ਕਰਦੇ ਸਨ। ਓੜਕ ਇਹਨਾਂ ਦੀ ਵੀ ਸੁਣੀ ਗਈ। ਇੱਕ ਦਿਨ ਐਸੀ ਹੋਏ ਪਈ ਕਿ ਅਚਾਨਕ ਅਖੰਡ ਪਾਠੀਆਂ ਦਾ ਇਹ ਨਿਰਬਾਣ ਕੀਰਤਨੀ ਜਥਾ ਗੁਰਮੁਖ ਪਿਆਰੇ ਬਾਬੂ ਮੱਲ ਸਿੰਘ ਜੀ ਤੇ ਪਿਆਰ ਨੇ ਪਿਆਰ ਸਰਦਾਰ ਪਿਆਰਾ ਸਿੰਘ ਜੀ ਦੀ ਖਿੱਚ ਪਾ ਕੇ ਅੰਬਾਲਾ ਛਾਉਣੀ ਵਿੱਚ ਆ ਵਿਚਰਿਆ। ਆਪਣਿਆਂ ਰੰਗਾਂ ਵਿੱਚ ਇਹ ਜਥਾ ਕੀਰਤਨ ਧੁਨੀਆਂ ਰੰਗਾਂ ਵਿੱਚ ਆ ਕੇ ਮਗਨ ਹੋ ਕੇ ਧੁਨਾਏ ਰਿਹਾ ਸੀ ਕਿ ਰਾਹ ਜਾਂਦੇ ਉਸ ਕੀਰਤਨ ਮੰਡਲ ਦੇ ਪਾਸ ਦੀ ਗੁਜ਼ਰਦੇ ਹੋਏ ਅਨਪੋਲ ਅਤੇ ਅਚਾਨਕ ਹੀ ਇਸ ਨਵ ਜੋਬਨੇ ਪੰਖੜੂ ਦੀ ਸਰੋਤ ਵਿੱਚ ਸ਼ਬਦ ਬਾਣ ਦੀ ਅਣਿਆਲੀ ਚੋਟ ਵੱਜੀ। ਸੁਣਨ ਸਾਰ ਉਹ ਉੱਥੇ ਚੌਰਸਤੇ ਵਿੱਚ ਹੀ ਧਰਨਾ ਮਾਰ ਕੇ ਬੈਠ ਗਏ। ਜਿਉਂ ਜਿਉਂ ਬਾਣੀ ਦੇ ਕੀਰਤਨ ਸਰੋਤੀ ਬਾਣ ਇਹਨਾਂ ਦੇ ਹਿਰਦੇ ਵਿੱਚ ਵੱਜਣ, ਤਿਉਂ ਤਿਉਂ ਇਹ ਨਵ ਫਾਥੜੇ ਪੰਖੇਰੂ ਬੇਹਬਲ ਅਤੇ ਵਿਆਕੁਲ ਹੁੰਦੇ ਜਾਣ। ਧਰਤੀ ਉੱਤੇ ਭੂੰਜੇ ਹੀ ਪਥੱਲਾ ਮਾਰ ਕੇ ਬੈਠ ਗਏ। ਬਸ ਫਿਰ ਉੱਠਣ ਦੀ ਸੋਝੀ ਨਹੀਂ ਰਹੀ। ਨਿਰੰਕਾਰੀ ਮੀਰ ਸ਼ਿਕਾਰੀ ਉਪਕਾਰੀ ਵੀਰ ਬਾਬੂ ਮੱਲ ਸਿੰਘ ਨੇ ਮੌਕਾ ਤਾੜ ਕੇ ਇਸ ਨੈਣ ਮਗਨੀਲੇ ਅਤੇ ਹੋਸ਼ ਮਸਤੀਲੇ ਆਹੂ ਨੂੰ ਉਸੇ ਤਰ੍ਹਾਂ ਚੁੱਕ ਉਠਾ ਕੇ ਬੈਠੇ ਬਿਠਾਏ ਨੂੰ ਅੰਦਰ ਵਾਰ ਕੀਰਤਨ ਮੰਡਲ ਦੇ ਸਨਮੁਖ ਲਿਆ ਸਥਿਤ ਕੀਤਾ। ਨੀਰੋ ਨੀਰ ਹੋਏ ਇਸ ਨਵਲ ਵੈਰਾਗੀ ਵੀਰ ਨੂੰ ਕੀਰਤਨ ਪ੍ਰੇਮੀ ਜਨਾਂ ਨੇ ਪ੍ਰੇਮ ਚਾਬਕ ਹੋਰ ਵੀ ਕਸ ਕਸ ਲਾਏ। ਬਸ ਸਾਰੇ ਕੀਰਤਨ ਵਿੱਚ ਉੱਠਣੇ ਨਹੀਂ ਪਾਏ, ਉੱਠੇ ਨਹੀਂ, ਹਿੱਲੇ ਨਹੀਂ, ਜਮਕੇ ਨਹੀਂ। ਪਰਮਾਰਤ ਸੰਬੰਧੀ ਸੌ ਸੌ ਹੁਜਤਾਂ ਕਰਨ ਵਾਲਾ ਵੀਰ ਹਰਬਚਨ ਸਿੰਘ ਜੀ ਅੱਜ ਕਿਸੇ ਅਨੂਠੜੀ ਬੰਧਨਾਂ ਵਿੱਚ ਬੰਧੀਜੇ ਹੋਏ ਲੱਟੂ ਹੋ ਬੈਠੇ ਹਨ। ਅਖੰਡ ਕੀਰਤਨ ਦਾ ਭੋਗ ਪੈ ਗਿਆ, ਨਾਲ ਲੱਗਦੇ ਹੀ ਅਖੰਡ ਪਾਠ ਆਰੰਭ ਹੋ ਗਿਆ। ਸਾਰੇ ਅਖੰਡ ਪਾਠ ਦੀ ਅੰਮ੍ਰਿਤ ਵਰਖਾ ਦਿਨ ਰਾਤ ਹੁੰਦੀ ਰਹੀ ਅਤੇ ਉਸ ਨਵਲ ਜੋਬਨੀ ਇੱਕੋ ਇੱਕ ਅੰਮ੍ਰਿਤ ਅਭਿਲਾਖੀ ਜਾਂਦੇ ਮੁੱਖ ਮਨਸਾਵੀ ਹਿਰਦੇ ਰੂਪੀ ਛੇਤਰ ਤੇ ਵਰੀ, ਜਿਵੇਂ ਕਿਸੇ ਗੁਲਜ਼ਰੀ ਉੱਤੇ ਚਾਂਦ ਮਾਰੀ ਹੁੰਦੀ ਹੈ। ਕੀਰਤਨ ਰੂਪੀ ਬਾਣ ਵਾਹੁਣ ਵਾਲੇ ਚੋਜੀ ਜਨਾਂ ਨੇ ਖੂਬ ਪ੍ਰੇਮ ਭਜਨ ਗੁਲਜ਼ਰੀਏ ਬਾਣ ਵਾਹੇ ਅਤੇ ਵਾਹ ਵਾਹ ਕੇ ਇੱਕੋ ਨਿਸ਼ਾਨੇ ਉੱਪਰ ਮਾਰੇ। ਇੱਕ ਵੀ ਬਾਣ ਖਾਲੀ ਨਹੀਂ ਗਿਆ, ਸਭ ਠਿਕਾਣੇ ਤੇ ਪੈਂਦੇ ਰਹੇ। ਪਹਿਲਾ ਦਿਨ ਗੁਜ਼ਰ ਗਿਆ, ਸਾਰੀ ਰਹਿਣ ਗੁਜ਼ਰ ਗਈ, ਦੂਜਾ ਦਿਨ ਵੀ ਗੁਜ਼ਰ ਗਿਆ, ਦੂਜੀ ਰਹਿਣ ਵੀ ਗੁਜ਼ਰ ਚੱਲੀ। ਦੂਜੀ ਰਹਿਣ ਦੇ ਅੰਮ੍ਰਿਤ ਵੇਲੇ 4:30 ਵਜੇ ਦੇ ਕਰੀਬ ਅਖੰਡ ਪਾਠ ਦਾ ਭੋਗ ਪਿਆ, ਨਾਲ ਲੱਗਦੇ ਹੀ ਫਿਰ ਅਖੰਡ ਕੀਰਤਨ ਆਰੰਭ ਹੋ ਗਿਆ। ਬਸ ਚਲੇ ਸੋ ਚਲੇ, ਨਾ ਕੀਰਤਨ ਥੰਮਣ ਵਿੱਚ ਆਵੇ, ਨਾ ਉਸ ਬਾਣਾ ਬੇਦੂ ਆਹੂ ਦੀਆਂ ਅੱਖੀਆਂ ਖੁੱਲਣ। ਉੱਤਮ ਜਗਿਆਸੂ ਜਾਣ ਕੇ ਅਤੇ ਪੰਜ ਪਿਆਰਿਆਂ ਵੱਲੋਂ ਅਰਸ਼ੀ ਇਸ਼ਾਰਾ ਆਇਆ ਸਮਝ ਕੇ ਅਰਸ਼ੀ ਰਮਜ਼ਾਂ ਦੇ ਬੁਝਾਰਤੀਆਂ ਨੇ ਹੋਸ਼ ਮਸਤੀਣੇ ਨਵਯੋਗ ਲਾਲ ਨੂੰ ਸਾਵਧਾਨ ਕਰਕੇ ਸੁਕੇਸ਼ੀ ਇਸ਼ਨਾਨ ਕਰਵਾਇਆ, ਨਵੀਨ ਬਸਤਰ ਪੁਸ਼ਾਕਾ ਸਜਾਇਆ, ਜਿਵੇਂ ਜੋਤ ਜਗਦੀਸ਼ਰੀ ਬਹੂ ਵਿਆਹੁਣ ਲਈ ਲਾੜਾ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਇੱਕੋ ਇੱਕ ਪਰਮਾਰਥੀ ਲਿਲ ਦਾ ਅਣਮੁੱਲਾ ਮੁਥਾਜੀ ਬਣ ਕੇ ਦੋਏ ਘਰ ਜੋੜ ਪੰਜਾਂ ਪਿਆਰਿਆਂ ਦੇ ਅਗੋਚਰ ਅੰਮ੍ਰਿਤ ਛਕਣ ਲਈ ਤਿਆਰ ਹੋ ਖਲੋਤਾ। ਅਮੋਘ ਦਰਸ਼ਨੀ ਦ੍ਰਿਸ਼ ਦੇਖ ਕੇ ਨਿਹਾਲੋ ਨਿਹਾਲ ਤੇ ਹਾਲੋਂ ਬੇਹਾਲ ਹੋ ਗਿਆ। ਅੰਮ੍ਰਿਤ ਬੂੰਦਾਂ ਦੇ ਦਿਬ ਸੰਚਾਰੀ ਛੱਟੇ ਜਦੋਂ ਨੈਣਾਂ ਤੇ ਪਏ, ਬਸ ਅੰਮ੍ਰਿਤ ਛਕਣ ਸਾਰ ਹੀ ਦਿਬ ਜੋਤੀਸ਼ ਨਿਰੰਕਾਰ ਵਾਹਿਗੁਰੂ ਦੇ ਦਿਬ ਦੀਦਾਰੇ ਹੋ ਗਏ। ਬਸ ਫੇਰ ਕੀ ਸੀ, ਫੇਰ ਤਾਂ ਇਹ ਵਰਤਾਰਾ ਵਰਤ ਗਿਆ, ਜੈਸੀ ਕਿ ਇਸ ਮਹਾਂਵਾਕ ਅਨੁਸਾਰ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਓ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਕਬਿਤ ਭਾਈ ਗੁਰਦਾਸ ਜੀ। ਪੂਰੇ 3 ਦਿਨ 3 ਰਾਤਾਂ ਹੋ ਗਈਆਂ ਕਿ ਦੂਲੇ ਵੀਰ ਹਰਬਚਨ ਸਿੰਘ ਜੀ ਦੀ ਇੱਕ ਟੱਕ ਸਹਿਜ ਸਮਾਧੀ ਲੱਗੀ ਰਹੀ। ਉਹਨਾਂ ਦਾ ਸਹਿਜ ਸਮਾਧਤ ਚੌਂਕੜਾ ਜੰਮਿਆ ਹੀ ਰਿਹਾ। ਇਧਰੋਂ ਕੀਰਤਨ ਨਾ ਥੰਮੇ, ਉਧਰੋਂ ਪ੍ਰੇਮ ਕਸਾਈਆਂ ਅੱਖੜੀਆਂ ਨਾ ਖੁੱਲਣ ਨਾ ਚਮਕਣ, ਸੰਗਤ ਢਕੋ ਢਕੀ ਜੁੜੀ ਰਹੀ। ਸਾਰੀ ਸੰਗਤ ਦੇ ਪਿਛਵਾੜੇ ਦੂਲਾ ਵੀਰ ਹਰਬਚਨ ਸਿੰਘ ਸਹਿਜ ਰੰਗਾਂ ਵਿੱਚ ਰੰਗੀਜਿਆ ਹੋਇਆ ਬੈਠ ਰਿਹਾ ਸੀ, ਜਿੱਥੇ ਅੱਗੇ ਉਹਨਾਂ ਦੇ ਪਰਿਵਾਰ ਨੂੰ ਇਹ ਸਿੱਖ ਲੱਗੀ ਹੋਈ ਸੀ ਕਿ ਕਿਵੇਂ ਅਤੇ ਕਦੋਂ ਪਿਆਰਾ ਦੂਲਾ ਹਰਬਚਨ ਸਿੰਘ ਗੁਰਮੁਖ ਸਿੱਖਾਂ ਦੀ ਸ਼੍ਰੇਣੀ ਵਿੱਚ ਆਵੇ, ਉੱਥੇ ਹੁਣ ਇਹ ਫਿਕਰ ਵਿਆਪ ਰਿਹਾ ਹੈ ਕਿ ਮੁੜ ਸਾਵਧਾਨ ਹੋ ਕੇ ਆਮ ਸੰਸਾਰੀਆਂ ਵਾਂਗੂ ਪਰਿਵਾਰ ਵਿੱਚ ਵਿਚਰੇ। ਕੇਵਲ ਉਹਨਾਂ ਦੇ ਗੁਰਮੁਖ ਪਿਤਾ ਸਰਦਾਰ ਮਾਨ ਸਿੰਘ ਜੀ ਇਸ ਸੰਸੇ ਤੋਂ ਰਹਿਤ ਰਹੇ ਅਤੇ ਮੂਲੋਂ ਨਹੀਂ ਡੋਲੇ। ਅੱਜ ਉਹ ਆਪਣੇ ਧਨ ਭਾਗ ਸਮਝਦੇ ਸਨ ਕਿ ਸਾਡਾ ਬੱਚੜਾ ਵੀ ਹੰਸਾਂ ਦੀ ਡਾਰ ਵਿੱਚ ਇੱਕ ਉਡਾਰੂ ਹੰਸੜਾ ਬਣ ਗਿਆ ਹੈ। ਕੀਰਤਨ ਕਰਨ ਹਾਰੇ ਗੁਰਮੁਖ ਜਨ ਆਪਣੇ ਆਤਮ ਰੰਗਾਂ ਵਿੱਚ ਕੀਰਤਨ ਦੀ ਵਰਖਾ ਕਰੀ ਜਾ ਰਹੇ ਸਨ ਕਿ ਯਕਾਯਕ ਉਹ ਉਡਾਰੂ ਹੰਸੜਾ ਬੜਾ ਪਿਆਰਾ ਵੀਰ ਦੁਲੇਸ਼ਰ ਪਿਛਲਵਾੜੇ ਬੈਠਾ ਬੈਠਾ ਉੱਡ ਕੇ ਡੰਡੌਤ ਪਰਨੇ ਹੋ ਕੇ ਵਿਚਕਾਰ ਬੈਠੀ ਸਾਰੀ ਸੰਗਤ ਦੇ ਸੀਸਾਂ ਉੱਪਰ ਦੀ ਤਰਦਾ ਹੋਇਆ ਇੱਕੋ ਸੇਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਕਟ ਹਜ਼ੂਰੀ ਵਿੱਚ ਸਨਮੁਖ ਹੋ ਕੇ ਮਸਤਕ ਪਰਨੇ ਆਏ ਉਮੜ ਆਇਆ ਮੱਥਾ ਇਉਂ ਆਏ ਟਿਕਿਆ ਜਿਵੇਂ ਕੰਵਲ ਫੁੱਲ ਜਲ ਵਿੱਚ ਲਹਿਰਾਉਂਦਾ ਹੁੰਦਾ ਹੈ ਮਸਤਕ ਸ਼ਰਨ ਹਜ਼ੂਰੀ ਦੀ ਧੂੜੀ ਵਿੱਚ ਸਥਿਤ ਹੋਇਆ ਹੋਇਆ ਤੇ ਹੋਰ ਸਾਰਾ ਸਰੀਰ ਡੰਡਵਤੀ ਲੰਬਾਣ ਵਿੱਚ ਧਰਤੀਓਂ ਉੱਪਰ ਹੀ ਉੱਪਰ ਅਜਬ ਉਡਾਣ ਵਿੱਚ ਲਹਿਰੇ ਲਵੇ ਜਿਵੇਂ ਫੰਗਾਂ ਵਾਲੀ ਮਛਲੀ ਅਨਲ ਵਾਉ ਵਿੱਚ ਤਾਰੀਆਂ ਲਾ ਰਹੀ ਹੁੰਦੀ ਹੈ ਇਹ ਇੱਕ ਬੜਾ ਅਨੂਠਾ ਤੇ ਅਜਬ ਅਜਾਬਾ ਦ੍ਰਿਸ਼ ਸੀ ਜਿਸ ਨੂੰ ਦੇਖਣ ਹਾਰੇ ਚਕਿਰਤ ਹੋ ਰਹੇ ਸਨ ਇਧਰ ਕੀਰਤਨ ਨਾ ਠੱਲੇ ਉਧਰ ਇਹ ਦ੍ਰਿਸ਼ ਨਾ ਹਿੱਲੇ ਰੱਬੀ ਰਮਜ਼ਾਂ ਦੇ ਪੰਧਾਣੂ ਕੀਰਤਨ ਜਨਾਂ ਨੇ ਅਮਰੀ ਰਮਜ਼ ਪਾਏ ਕੇ ਲਾਵਾਂ ਦਾ ਕੀਰਤਨ ਕਰਨਾ ਆਰੰਭ ਦਿੱਤਾ ਮਾਨੋ ਇੱਕ ਅਮਰ ਜਗਿਆਸਣੂ ਸੁਹਾਗਣੀ ਦਾ ਅਕਾਲ ਪੁਰਖ ਨਾਲ ਆਨੰਦ ਵਿਵਾਹ ਹੋ ਰਿਹਾ ਹੈ ਲਾਵਾਂ ਦਾ ਕੀਰਤਨ ਅਦਭੁਤ ਮਗਨਤਾ ਵਿੱਚ ਹੋਇਆ ਜੋ ਅੱਜ ਤਾਈਂ ਕਦੇ ਨਹੀਂ ਹੋਇਆ ਸੀ ਆਤਮ ਅਭਿਆਸੀਆਂ ਨੂੰ ਬੜੇ ਹੀ ਆਨੰਦ ਕੌਤਕੀ ਹੁਲਾਰੇ ਆਏ ਜਿਉਂ ਜਿਉਂ ਦੁਲਹਨੀ ਦੂਲਾ ਪ੍ਰੇਮ ਪੰਘੂੜੇ ਵਿੱਚ ਝੂਟੇ ਹੂਟੇ ਲਵੇ ਤਿਉਂ ਤਿਉਂ ਦੇਖਣ ਹਾਰੇ ਅਤੇ ਅਮਰ ਅਕਾਲੀ ਆਨੰਦ ਕਰਾਉਣ ਹਾਰੇ ਕੀਰਤਨੀ ਜਨ ਆਪਣੇ ਲੋਰ ਖੁਮਾਰਾਂ ਵਿੱਚ ਝੂਲਣ ਸਮੁੱਚੀਆਂ ਲਾਵਾਂ ਦੇ ਕੀਰਤਨ ਦੀ ਅਹੁਦੀ ਅੰਦਰ ਦੁਵੱਲਾ ਇਹ ਦ੍ਰਿਸ਼ ਬਣਿਆ ਰਿਹਾ ਲਾਵਾਂ ਮੁੱਕੀਆਂ ਤਾਂ ਆਰਤੀ ਉਤਾਰਨ ਦੀ ਕੀਰਤਨ ਧੁਨੀਆਂ ਉੱਠੀਆਂ ਜਿਉਂ ਜਿਉਂ ਆਰਤੀ ਉਤਰੇ ਤਿਉਂ ਤਿਉਂ ਸ਼ਾਂਤ ਮਗਨਤਾ ਵਾਪਰਦੀ ਜਾਵੇ ਗੋਪਾਲ ਤੇਰਾ ਆਰਤਾ ਦੇ ਕੀਰਤਨ ਦੀ ਸਮਾਪਤੀ ਹੋਣ ਪਰ ਦੂਲੇ ਜੀ ਦਾ ਸੀਸ ਪਰਨੇ ਉੱਪਰ ਨੂੰ ਉਭਰਿਆ ਹੋਇਆ ਧੜ ਮੁੜ ਧਰਤੀ ਨਾਲ ਆ ਲੱਗਿਆ ਤੇ ਉਹ ਮਰ ਜੀਵੜਾ ਛਪਾਲ ਤੇ ਨਿਸਲ ਹੋ ਕੇ ਡੰਡੌਤ ਪਰਨੇ ਪਿਆ ਪਿਆ ਹੀ ਸੁਨ ਸਮਾਧੀ ਵਿੱਚ ਲੀਨ ਹੋ ਗਿਆ ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ ਸਭ ਦੀ ਹੈਰਾਨਗੀ ਦੂਰ ਕਰਨ ਲਈ ਗੁਰਮੁਖ ਪੰਚ ਜਨਾਂ ਨੇ ਚੁੱਕ ਕੇ ਦੂਲੜੇ ਵੀਰ ਨੂੰ ਫਿਰ ਸਾਵਧਾਨ ਕੀਤਾ ਅਤੇ ਪ੍ਰੇਮ ਆਤਮੀ ਠੰਡੋਲੜੇ ਡੋਲੜੇ ਵਿੱਚ ਪਾਏ ਕੇ ਉਸ ਮੰਡਲ ਵਿੱਚੋਂ ਲਿਜਾ ਕੇ ਵੱਖਰੇ ਕਮਰੇ ਵਿੱਚ ਇਕਾਂਤ ਸਿੰਘਾਸਨ ਤੇ ਜਾਇ ਬਿਰਾਜਮਾਨ ਕੀਤਾ ਸਭ ਦੀ ਆਵਾਜਾਈ ਬੰਦ ਕਰ ਦਿੱਤੀ ਨਿੱਜ ਪਰਿਵਾਰੀਆਂ ਦੇ ਫਿਕਰ ਅੰਦੇਸ਼ੇ ਦੂਰ ਕਰਨ ਹਾਰਿਆਂ ਨੇ ਦੂਰ ਕਰ ਦਿੱਤੇ ਸਾਰੀ ਰਾਤ ਸਹਿਜ ਸਿੰਘਾਸਣ ਤੇ ਪਏ ਦੂਲੜੇ ਜਨ ਦੇ ਮੁੱਖ ਮਸਤਕ ਤੇ ਰੰਗ ਚਲੂਲੇ ਖਿੜੇ ਰਹੇ ਰੋਮ ਰੋਮ ਅੰਦਰ ਆਤਮ ਵਿਗਾਸ ਵਾਲਾ ਅਭਿਆਸ ਖੰਡਾ ਸਹਿਜ ਪ੍ਰੇਮ ਵੇਗ ਅੰਦਰ ਖੜਕਦਾ ਰਿਹਾ ਅੰਮ੍ਰਿਤ ਵੇਲੇ ਉੱਠ ਕੇ ਸਾਵਧਾਨਤਾ ਸਹਿਤ ਸਾਰੇ ਗੁਰਮੁਖ ਵੀਰਾਂ ਨਾਲ ਰਲ ਕੇ ਇਸ਼ਨਾਨ ਹੋਏ ਧਿਆਨ ਹੋਏ ਨਿਤਨੇਮ ਦੇ ਪ੍ਰੇਮ ਪਾਠ ਹੋਏ ਫੇਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋਏ ਵੀਰ ਹਰਬਚਨ ਸਿੰਘ ਜੀ ਵੀ ਆ ਹਾਜ਼ਰ ਹੋਏ ਜੋੜੀ ਦੀ ਤੁਨਕਾਰ ਕੀਰਤਨ ਗੁੰਜ਼ਾਰ ਸਹਿਤ ਉੱਠਣ ਦੀ ਦੇਰ ਹੈ ਕਿ ਹੋਸ਼ ਮਸਤ ਮਰਜੀਵੜਾ ਮਸਤ ਹੋ ਕੇ ਤੜੰਮ ਕਰਦਾ ਆਤਮ ਦੀ ਸੁੱਧੀ ਵਿੱਚ ਡੰਡੌਤ ਪਰਨੇ ਡਿੱਗ ਪਿਆ ਤੇ ਜ਼ੋਰੋ ਜ਼ੋਰ ਅਭਿਆਸ ਵਿੱਚ ਮਸਤੁਲ ਮਸਤ ਹੋ ਗਿਆ ਜਿਉਂ ਜਿਉਂ ਜ਼ੋਰੋ ਜ਼ੋਰ ਕੀਰਤਨ ਹੋਵੇ ਤਿਉਂ ਤਿਉਂ ਮਸਤੁਲ ਮਸਤੀਆਂ ਦੀ ਮਸਤੀ ਹੋਰ ਜ਼ੋਰ ਫੜਦੀ ਜਾਵੇ ਲਗਾਤਾਰ ਜੋ ਆਤਮ ਅਹਿਲਾਦੀਆਂ ਦੀ ਅਖੰਡ ਧੁਨੀ ਜੁੜੀ ਰਹੀ ਪਤਾ ਨਹੀਂ ਰਿਹਾ ਕਿ ਕਿਤਨੇ ਸਮੇਂ ਤੱਕ ਜੁੜੀ ਰਹੀ ਭੋਗ ਪੈਣ ਪਰ ਮਹਾਂ ਪ੍ਰਸ਼ਾਦ ਕੜਾ ਪ੍ਰਸ਼ਾਦ ਦੇ ਛਾਂਦੇ ਵਰਤੇ ਅਤੇ ਅੰਮ੍ਰਿਤ ਛਾਂਦਿਆਂ ਦੇ ਭੁਖੇੜੇ ਵੀਰ ਹਰਬਚਨ ਸਿੰਘ ਜੀ ਨੂੰ ਖੂਬ ਰੱਜ ਰੱਜ ਛਾਂਦੇ ਛਕਾਏ ਘਰ ਮਾਹੀ ਆਏ ਵੁੱਠਣੇ ਸੱਜਣਾਂ ਨੇ ਉਥੋਂ ਵਿਦਾ ਹੋ ਕੇ ਚੁੱਪ ਚੁਪਾਤੇ ਹੀ ਹੋਰਥੇ ਜਾਏ ਉਡਾਰੀਆਂ ਮਾਰੀਆਂ। ਸੰਗਤ ਵਿਛੜ ਗਈ, ਸਾਰਾ ਸਮਾਗਮ ਵਿਛੜ ਗਿਆ। ਉਕਤ ਪ੍ਰੇਮ ਵਿਧੀਏ ਦੂਲੇ ਨੂੰ ਆਪਣੇ ਹਾਲਾਂ ਵਿੱਚ ਛੱਡ ਕੇ ਥਾਂ ਥਾਈ ਸਾਰੇ ਚਲੇ ਆਏ। ਤਦ ਪਸ਼ਚਾਤ ਜਦੋਂ ਵੀ ਪ੍ਰੇਮੀ ਜਨਾਂ ਦਾ ਜੁੜਨਾ ਹੋਇਆ, ਤਦੋਂ ਹੀ ਅਗੰਮ ਤੋਂ ਹਰ ਨਾਮੇ ਕੇ ਜੋੜੀ ਵੀ ਆਏ ਜੁੜਦੇ ਰਹੇ। ਬਸ ਉਹੀ ਹਾਲ ਉਹ ਢਾਲ। ਅਜਰ ਅਵਸਥਾ ਨੂੰ ਹੋਰ ਜਰਿਆ, ਜਰ ਜਰ ਕੇ ਸਾਰੀ ਉਮਰ ਅਵਸਥਾ ਹੀ ਗ੍ਰਸਤ ਮਾਰਗ ਵਿੱਚ ਗੁਜ਼ਾਰੀ। ਸਦ ਜਾਗਦੇ ਗੁਰਮੁਖ ਜੋਗੀਆਂ ਗ੍ਰਸਤ ਉਦਾਸ ਸੱਚੜੇ ਜੋਗੀਆਂ ਵਾਂਗ ਗੁਜ਼ਾਰੀ। ਸ੍ਰੀ ਵੀਰ ਗੁਰਮੁਖ ਪਿਆਰੇ ਭਾਈ ਹਰਬਚਨ ਸਿੰਘ ਜੀ ਦਾ ਹਿਰਦਾ ਬੜਾ ਹੀ ਵਿਸ਼ਾਲ ਸੀ, ਪੁੱਜ ਕੇ ਉਦਾਰ ਸੀ। ਗੁਪਤ ਦਾਨੀ ਉਨ੍ਹਾਂ ਵਰਗਾ ਕੋਈ ਵਿਰਲਾ ਸਿੱਖ ਹੀ ਹੋਇਆ ਹੋਵੇਗਾ। ਤਨ ਮਨ ਧਨ ਵਾਰ ਦੇਣਾ ਉਨ੍ਹਾਂ ਲਈ ਇੱਕ ਸਹਿਜ ਸੁਹੇਲੀ ਖੇਡ ਸੀ। ਅੰਮ੍ਰਿਤ ਸੰਚਾਰ ਦੇ ਸਮਾਗਮਾਂ ਵਿੱਚ ਵੀਰ ਹਰਬਚਨ ਸਿੰਘ ਜੀ ਨੂੰ ਪੰਜਾਂ ਪਿਆਰਿਆਂ ਵਿੱਚ ਲਏ ਜਾਣ ਦੇ ਜਦੋਂ ਵੀ ਫੁਰਨੇ ਅਤੇ ਚੋਣ ਵਿੱਚ ਉਕਤ ਵੀਰ ਦੇ ਲਏ ਜਾਣ ਦੀਆਂ ਦਲੀਲਾਂ ਬੱਜੀਆਂ, ਤਦੋਂ ਹੀ ਉਹ ਨਿਮਰੀ ਭੂਤ ਹੋ ਕੇ ਨਿਰੀ ਨਿਰਮਾਣਤਾ ਵਿੱਚ ਲੀਨ ਹੋ ਜਾਂਦੇ ਸਨ, ਪਰ ਹੱਠੀਆਂ ਵਾਲਾ ਹੱਠ ਕਦੇ ਨਹੀਂ ਕਰਦੇ ਸਨ। ਸੰਗਤਾਂ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਸਦਾ ਸਤਿਗੁਰੂ ਦੀ ਰਜ਼ਾਏ ਵਿੱਚ ਰਹਿੰਦੇ ਸਨ। ਕਦੇ ਵੀ ਉਹਨਾਂ ਨੂੰ ਕੁਝ ਬਣ ਬੈਠਣ ਦਾ ਅਹਿਸਾਸ ਮਹਿਸੂਸ ਨਹੀਂ ਹੋਇਆ। ਗੁਰੂ ਦੀ ਅਪਾਰ ਕਿਰਪਾ ਦੇ ਸ਼ੁਭ ਲੱਛਣ ਉਹਨਾਂ ਦੀ ਆਤਮ ਦਸ਼ਾ ਤੇ ਹਮੇਸ਼ਾ ਵਰਤਦੇ ਰਹਿੰਦੇ ਸਨ। ਢੇਰ ਚਿਰ ਬਰਸਾਂ ਵਧੀ, ਅਜਿਹੀ ਹੀ ਇੱਕ ਰਸ ਅਵਸਥਾ ਉਹਨਾਂ ਦੀ ਬੱਝੀ ਰਹੀ। ਫਿਰ ਭਾਣੇ ਦਾ ਗੇੜ ਐਸਾ ਹੋਇਆ ਕਿ ਉਹਨਾਂ ਦੀ ਫੌਜ ਵਿਦੇਸ਼ਾਂ ਵਿੱਚ ਹੋ ਰਹੀ ਲੜਾਈ ਵਿੱਚ ਫਰਾਂਸ ਆਦਿਕ ਦੇਸ਼ਾਂ ਵਿੱਚ ਪਧਾਰ ਗਈ ਅਤੇ ਸਾਡੇ 1915 ਦੇ ਸਾਕਿਆਂ ਦੇ ਵਰਤਣ ਤੋਂ ਪਹਿਲਾਂ ਹੀ ਪਧਾਰ ਗਈ। ਵਿੱਚੇ ਹੀ ਪਿਆਰੇ ਦੂਲੇਸ਼ਰ ਹਰਬਚਨ ਸਿੰਘ ਜੀ ਜੈਸੇ ਵੀਰ ਵੀ ਜੰਗ ਨੂੰ ਜਾਣ ਕਰਕੇ ਵਿਛੜ ਗਏ, ਸਰਕਾਰੀ ਹੁਕਮ ਦੇ ਬੱਧੇ ਹੋਏ। ਸ਼ੁਕਰ ਸਦ ਸ਼ੁਕਰ ਕਿ ਉਹਨਾਂ ਦੇ ਅਤ ਪਿਆਰੇ ਲਾਲ ਅਮੂਲੇ ਅਮੁੱਲ ਗੁਣੀ ਵੀਰ ਬਾਬੂ ਮੱਲ ਸਿੰਘ ਜੀ ਵੀ ਵਿਦੇਸ਼ੀ ਜੰਗਾਂ ਯੁੱਧਾਂ ਵਿੱਚ ਉਹਨਾਂ ਦੇ ਨਾਲ ਹੀ ਰਹੇ। ਅਸੀਂ ਜੇਲ੍ਹਾਂ ਦੀਆਂ ਕਾਲ ਕੋਠਣੀਆਂ ਵਿੱਚ ਭਜਨ ਆਨੰਦੀ ਉਮਰ ਕੈਦਾਂ ਕੱਟੀਆਂ। ਉਹਨਾਂ ਨੇ ਵਿਢਾਣੀ ਚਾਕਰੀ ਦੀ ਕੈਦ ਵਿੱਚ ਦੇਸ਼ੋਂ ਵਿਦੇਸ਼ ਹੋ ਕੇ ਯੁੱਧਾਂ ਜੰਗਾਂ ਦੀਆਂ ਕਾਲਾਂ ਕਾਲੀਆਂ। ਭਾਣੇ ਅੰਦਰ ਸ੍ਰੀ ਵੀਰ ਹਰਬਚਨ ਸਿੰਘ ਜੀ ਜੈਸੇ ਦੂਲੇ ਜਨ ਅਤੇ ਇਸ ਜਥੇ ਦੇ ਪ੍ਰੇਮ ਅਭਿਆਸੀ ਰੁਕਨ ਸ੍ਰੀਮਾਨ ਬਾਬੂ ਮੱਲ ਸਿੰਘ ਜੀ ਸਾਰਖੇ ਗੁਰਮੁਖ ਜਨ ਅਤੇ ਸਾਡੇ ਅਣਡਿੱਠੇ ਨਵ ਮੁਸ਼ਕੇ ਨਵ ਯੁਵਕ ਸੰਤ ਮੱਘਰ ਸਿੰਘ ਜੀ ਜੈਸੀਆਂ ਰੂਹਾਂ ਜੰਗੀ ਯੋਧਿਆਂ ਦੀਆਂ ਲੜੀਆਂ ਵਿੱਚ ਸੁੱਤੇ ਹੀ ਪਰੋਤੀਆਂ ਹੋਈਆਂ ਸਨ। ਇਸ ਕਰਕੇ ਗੋਰਿਆਂ ਦੀ ਗੋਰਾਸ਼ਾਹੀ ਗੌਰਮੈਂਟ ਦਾ ਪਲੜਾ ਹੇਠਾਂ ਨੂੰ ਨਾ ਹੋਣਾ ਪਾਇਆ। ਨਹੀਂ ਤਾਂ ਆਤਮ ਅਭਿਆਸੀਆਂ ਦੀਆਂ ਜੇਲ੍ਹਾਂ ਵਿੱਚ ਕੀਤੀਆਂ ਨਾਮ ਅਭਿਆਸ ਦੀਆਂ ਅਗਾਧ ਕਮਾਈਆਂ ਤੇ ਅਦੁੱਤੀ ਕਮਾਈਆਂ ਜ਼ਰੂਰ ਇਸ ਗੋਰਾਸ਼ਾਹੀ ਗੌਰਮੈਂਟ ਨੂੰ ਉਦੋਂ ਹੀ ਗਾਰਤ ਕਰ ਦਿੰਦੀਆਂ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਵਿਡਾਣੀ ਚਾਕਰੀ ਦੀ ਯੁੱਧ ਜੰਗੀ ਜੰਜੀਰਾਂ ਵਿੱਚ ਜਕੜੇ ਹੋਏ ਦੂਲੇ ਵੀਰਾਂ ਨੇ ਜੋ ਬੇਹੱਦ ਮੁਸੀਬਤਾਂ ਝਾਲੀਆਂ ਤੇ ਘਾਲੀਆਂ, ਉਸ ਦੇ ਮੁਕਾਬਲੇ ਵਿੱਚ ਅਸਾਂ ਜੇਲ੍ਹਾਂ ਦੀਆਂ ਕਾਲ ਕੋਠਣੀਆਂ ਵਿੱਚ ਮੁਕੈਦ ਦੇਸ਼ ਭਗਤਾਂ ਅਤੇ ਧਰਮੱਗ ਸੱਜਣਾਂ ਨੇ ਜੋ ਕਸ਼ਟਾਵਲੀਆਂ ਸਹੀਆਂ, ਇਤਨੀਆਂ ਭਿਆਨਕ ਤੇ ਦਰਦਨਾਕ ਨਹੀਂ ਜਾਪਦੀਆਂ ਜੈਸਾ ਕਿ ਅਸੀਂ ਦੂਲੇ ਵੀਰ ਭਾਈ ਹਰਬਚਨ ਸਿੰਘ ਦੀਆਂ ਕਸ਼ਟ ਕਮਾਈਆਂ ਦੀ ਸੋਏ ਸੁਣੀ ਹੈ। ਇਸ ਪਰਥਾਏ ਅੱਖੀਂ ਡਿੱਠਾ ਸਮਾਚਾਰ ਤਾਂ ਦੂਲੇ ਵੀਰ ਹਰਬਚਨ ਸਿੰਘ ਜੀ ਦੇ ਯੁੱਧਾਂ ਜੰਗਾਂ ਦੇ ਸਾਥੀ ਅੜੇ ਸ੍ਰੀ ਵੀਰ ਗੁਰਮੁਖ ਪਿਆਰੇ ਬਾਉ ਮੱਲ ਸਿੰਘ ਜੀ ਹੀ ਵਿਸਥਾਰ ਸਹਿਤ ਵਰਣਨ ਕਰ ਸਕਦੇ ਹਨ, ਪਰ ਇਤਨਾ ਦੱਸੇ ਬਗੈਰ ਅਸੀਂ ਨਹੀਂ ਰਹਿ ਸਕਦੇ ਕਿ ਯੁੱਧਾਂ ਜੰਗਾਂ ਤੋਂ ਵਾਪਸ ਆਉਣ ਪਰ ਅਸੀਂ ਦੂਲੇ ਵੀਰ ਹਰਬਚਨ ਸਿੰਘ ਜੀ ਦਾ ਦਰਸ਼ਨ ਕੀਤਾ ਤਾਂ ਉਹਨਾਂ ਦਾ ਮਸਤਕ ਚਿਹਰਾ ਨੂਰਾਨੀ ਆਤਮ ਰੰਗਾਂ ਨਾਲ ਅੱਗੇ ਨਾਲੋਂ ਵੀ ਵਧੇਰੇ ਦਗ ਦਗ ਕਰਦਾ ਸੀ। ਜੈਸੇ ਕਿ ਅਸੀਂ ਯੁੱਧ ਜੰਗ ਦੇ ਜਾਣ ਤੋਂ ਪਹਿਲਾਂ ਡਿੱਠਾ ਸੀ। ਚਾਹੇ ਮਿਲਟਰੀ ਡਾਕਟਰ ਅਤੇ ਸਿਵਲ ਮਹਿਕਮੇ ਦੇ ਖਾਸ ਸਿਰ ਕੱਢ ਮਸ਼ਹੂਰ ਮੈਡੀਕਲ ਆਫਿਸਰ ਇਹ ਫਤਵਾ ਲਾ ਚੁੱਕੇ ਸਨ ਕਿ ਇਹਨਾਂ ਉੱਤੇ ਇੱਕ ਸਰੀਰਕ ਬਿਮਾਰੀ ਐਸੀ ਪ੍ਰਬਲ ਹੋ ਕੇ ਨਾਜ਼ਲ ਹੋ ਚੁੱਕੀ ਹੈ ਕਿ ਕਿਸੇ ਵਕਤ ਵੀ ਇਹਨਾਂ ਦੇ ਸਰੀਰ ਵਿੱਚੋਂ ਸਵਾਸ ਇਕਦਮ ਨਿਕਲ ਜਾਣਗੇ। ਪਰ ਫੇਰ ਵੀ ਇਸ ਆਤਮ ਜਲਾਲੀ ਗੁਰਮੁਖ ਵੀਰ ਨੇ ਰੰਚਕ ਮਾਤਰ ਗੁਮੇ ਨਹੀਂ ਕੀਤਾ ਅਤੇ ਅਤਿਅੰਤ ਚੜ੍ਹਦੀਆਂ ਕਲਾਂ ਵਿੱਚ ਫਿਰਦੇ ਰਹੇ। ਅੱਜ ਤਾਈਂ ਕਦੇ ਉਹ ਘਬਰਾਏ ਹੋਏ ਨਹੀਂ ਦੇਖੇ, ਕਦੇ ਵੀ ਉਹਨਾਂ ਦੀ ਬਿਰਤੀ ਉੱਤੇ ਤੈਸ਼, ਕ੍ਰੋਧ ਅਤੇ ਫਿਕਰ ਤਾਰੀ ਨਹੀਂ ਹੋਇਆ। ਸਹਿਣਸ਼ੀਲਤਾ ਦੇ ਪੁਤਲੇ ਸ੍ਰੀ ਦੁਲੇਸ਼ਰ ਵੀਰ ਹਰ ਸਮੇਂ ਪਰਮਾਰਥੀ ਰੰਗਾਂ ਦੇ ਦੂਲੇ ਹੀ ਬਣੇ ਰਹੇ। ਅੱਗੇ ਨਾਲੋਂ ਵੀ ਵੱਡ ਵਡੇਰੇ ਅਤੇ ਵਧੇਰੇ ਆਤਮ ਔਜਾਂ ਵਿੱਚ ਖੇਡਦੇ ਰਹੇ। ਉਹਨਾਂ ਦੀਆਂ ਆਤਮ ਮੌਜੀ ਘਟਨਾਵਾਂ ਦੇ ਪਵਿੱਤਰ ਪਾਵਨ ਜ਼ਿਕਰ ਤਾਂ ਉਹਨਾਂ ਦੇ ਨਿਕਟਵਰਤੀ ਆਤਮਦਰਸੀ ਗੁਰਮੁਖ ਵੀਰ ਬਾਬੂ ਮੱਲ ਸਿੰਘ ਜੀ ਹੀ ਕਰ ਸਕਦੇ ਹਨ। ਉਹਨਾਂ ਦੇ ਗੁਰਮਤ ਗੁਣਾਂ ਦੇ ਵਸਫ ਕੀ ਲਿਖੀਏ, ਲਿਖੇ ਨਹੀਂ ਜਾਂਦੇ, ਬੜੇ ਬੇਅੰਤ ਹਨ। ਗੁਰਸਿੱਖੀ ਕਮਾਉਣ ਹਾਰੇ ਗੁਰਸਿੱਖਾਂ ਦਾ ਉਹ ਪੂਰਾ ਨਮੂਨਾ ਸਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿਤ ਸਵਈਆਂ ਵਿੱਚ ਜਦ ਅਸੀਂ ਕਰਨੀ ਕਮਾਲ ਵਾਲੇ ਗੁਰਸਿੱਖਾਂ ਦੀ ਮਹਿਮਾਮਈ ਝਾਕੀ ਮਾਤਰ ਸਾਖੀ ਪੜ੍ਹਦੇ ਹਾਂ ਤਾਂ ਸਾਡੇ ਸਨਮੁਖ ਅਸਾਡੇ ਦੂਲੇ ਵੀਰ ਭਾਈ ਹਰਬਚਨ ਸਿੰਘ ਜੀ ਦਾ ਜੀਵਨ ਹੂ ਬਹੂ ਆ ਖਲੋਂਦਾ ਹੈ। ਉਹ ਇਸ ਅਸਾਰ ਸੰਸਾਰ ਤੋਂ ਚਲਾਣਾ ਤਾਂ ਕਰ ਗਏ ਪਰ ਸਾਨੂੰ ਕਦੇ ਪ੍ਰਤੀਤ ਨਹੀਂ ਹੋਇਆ ਅਸਾਥੋਂ ਨਿਖੜ ਗਏ ਹਨ। ਜਲ ਕਮਲ ਵੱਤ ਗ੍ਰਸਤ ਵਿੱਚ ਅਲੇਪ ਰਹਿੰਦੇ ਹੋਏ ਅਤੇ ਮਾਇਆ ਕੁਟੰਬ ਵੱਲੋਂ ਨਿਰਮੋਹ ਹੁੰਦੇ ਹੋਏ, ਸਰੀਰਕ ਦੁੱਖਾਂ ਕਸ਼ਟਾਂ ਦੀ ਪਰਵਾਹ ਨਾ ਕਰਦੇ ਹੋਏ, ਤਨਕ ਮਾਤਰ ਦੇ ਫੋਰੇ ਵਿੱਚ ਹੀ ਸਰੀਰ ਨੂੰ ਤਿਆਗ ਕੇ ਗੁਰਪੁਰੀ ਨੂੰ ਪਧਾਰ ਗਏ। ਪਰ ਉਹਨਾਂ ਦੀ ਆਤਮਾ ਹਰ ਦਮ ਤੇ ਹਰ ਛਿਨ ਉਹਨਾਂ ਸੇਤੀ ਇਕਮਿਕ ਹੋਏ ਗੁਰਮੁਖ ਪਿਆਰਿਆਂ ਵਿੱਚ ਉਸੇ ਤਰ੍ਹਾਂ ਹਾਜ਼ਰ ਨਾਜ਼ਰ ਵਿਚਰਦੀ ਰਹਿੰਦੀ ਹੈ ਮਾਨੋ ਉਹ ਕਦੇ ਵਿਛੜੇ ਹੀ ਨਹੀਂ। ਸੋਹਣੇ ਸਿੱਖ ਗੁਰਚਰਨਾਂ ਦੇ ਪਿਆਰ ਵਾਲੇ, ਇਸ ਸਿਰਲੇਖ ਹੇਠ ਨੋਟ ਗਿਆਨੀ ਨਾਹਰ ਸਿੰਘ ਜੀ ਲਿਖਿਤ ਹੈ। ਸਰਦਾਰ ਹਰਬਚਨ ਸਿੰਘ ਜੀ 66 ਨੰਬਰ ਪਲਟਨ ਵਿੱਚ ਸੂਬੇਦਾਰ ਸਨ। ਉਸੇ ਫੌਜ ਵਿੱਚ ਭਾਈ ਮਸਤਾਨ ਸਿੰਘ ਪਿੰਡ ਫੁੱਲਾਂਵਾਲ ਜ਼ਿਲ੍ਹਾ ਲੁਧਿਆਣਾ ਹੌਲਦਾਰ ਸਨ। ਇਹ ਦੋਵੇਂ ਸੱਜਣ 1914-15 ਦੀ ਦੁਨੀਆ ਦੀ ਪਹਿਲੀ ਜੰਗ ਵਿੱਚ ਫਰਾਂਸ ਤੇ ਇਰਾਕ ਦੀਆਂ ਲੜਾਈਆਂ ਵਿੱਚ ਆਪਣੀ ਫੌਜ ਨਾਲ ਸ਼ਾਮਲ ਰਹੇ। 29 ਅਪ੍ਰੈਲ 1916 ਨੂੰ ਇਰਾਕ ਦੇ ਸ਼ਹਿਰ ਕਿੱਤਾ ਉਲ ਅਮਾਰਾ ਵਿੱਚ 14,000 ਫੌਜ ਅੰਗਰੇਜ਼ੀ ਤੇ ਹਿੰਦੁਸਤਾਨੀ ਤੁਰਕਾਂ ਦੀ ਕੈਦ ਵਿੱਚ ਪਈ। ਇਸ ਵਿੱਚੋਂ 7,000 ਫੌਜੀ ਕੈਦ ਵਿੱਚ ਹੀ ਮਰੇ। 11 ਨਵੰਬਰ 1918 ਨੂੰ ਸੁਲਾਹ ਹੋ ਕੇ ਜੰਗ ਬੰਦ ਹੋਇਆ ਤੇ 7,000 ਫੌਜੀ ਕੈਦੋਂ ਰਿਹਾ ਹੋ ਕੇ ਹਿੰਦੁਸਤਾਨ ਪਹੁੰਚੇ। ਇਹਨਾਂ ਵਿੱਚ ਹੀ ਸਰਦਾਰ ਹਰਬਚਨ ਸਿੰਘ ਤੇ ਭਾਈ ਮਸਤਾਨ ਸਿੰਘ ਸਨ। ਇਸ ਮੋਰਚੇ ਵਿੱਚ ਕੁੱਲ ਫੌਜ 27,000 ਸੀ, ਜਿਸ ਵਿੱਚੋਂ 13,000 ਕੈਦ ਹੋਣ ਵੇਲੇ ਤੱਕ ਜੰਗ ਵਿੱਚ ਮਰੇ ਤੇ ਫੱਟੜ ਹੋ ਗਏ ਸਨ, ਬਾਕੀ 7,000 ਕੈਦ ਵਿੱਚ ਮਰ ਗਏ। 27,000 ਵਿੱਚੋਂ ਸਿਰਫ 7,000 ਜਿਉਂਦੇ ਵਾਪਸ ਆਏ। ਇਹ ਸਾਰੇ ਹਾਲ ਭਾਈ ਮਸਤਾਨ ਸਿੰਘ ਜੀ ਨੇ ਆਪਣੀ ਲਿਖੀ ਕਿਤਾਬ ਸੂਰਬੀਰ ਫੌਜ ਵਿੱਚ ਛਾਪੇ ਹਨ। ਇਹ ਸਭ ਸੱਜਣ 2.5 ਸਾਲ ਤੁਰਕਾਂ ਦੀ ਕੈਦ ਵਿੱਚ ਰਹੇ। ਅਰਬੀ ਲੋਕ ਕੈਦੀਆਂ ਨਾਲ ਬਹੁਤ ਭੈੜਾ ਸਲੂਕ ਕਰਦੇ ਸਨ। ਭਾਈ ਮਸਤਾਨ ਸਿੰਘ ਜੀ ਨੇ ਇਸ ਕਿਤਾਬ ਵਿੱਚ ਸਰਦਾਰ ਹਰਬਚਨ ਸਿੰਘ ਜੀ ਦੇ ਗੁਰਮੁਖ ਜੀਵਨ ਬਾਰੇ ਕਵਿਤਾ ਵਿੱਚ ਇਉਂ ਲਿਖਿਆ ਹੈ। ਬੈਂਤ। ਸੋਹਣੇ ਸਿੱਖ ਗੁਰ ਚਰਨਾਂ ਦੇ ਪਿਆਰ ਵਾਲੇ ਨਾਉ ਹਰਬਚਨ ਸਿੰਘ ਅਖਵਾਉਂਦੇ ਸੀ, ਜਪੀ ਤਪੀ ਤੇ ਸਿਦਕ ਭਰੋਸੇ ਵਾਲੇ ਕੀਰਤਨ ਹਰੀ ਭਗਵਾਨ ਦਾ ਗਾਉਂਦੇ ਸੀ। ਸਾਡੀ ਫੌਜ ਦੇ ਹੈੱਡ ਕਲਰਕ ਸਨ ਉਹ, ਸੋਹਣਾ ਦਫ਼ਤਰ ਦਾ ਕੰਮ ਚਲਾਉਂਦੇ ਸੀ। ਪਿੰਡ ਗੁਰੂ ਜੰਡਿਆਲਾ ਸੀ ਸੋਹਣਿਆਂ ਦਾ, ਅੰਮ੍ਰਿਤਸਰ ਅੰਦਰ ਸ਼ੋਭਾ ਪਾਉਂਦੇ ਸੀ। ਖਾਨਦਾਨ ਦੇ ਉਹ ਸਰਦਾਰ ਬਣ ਕੇ ਭਾਈਆਂ ਦੇ ਭਾਈ ਸਦਾਉਂਦੇ ਸੀ। ਇਹ ਰੈਂਕ ਡਾਇਰੈਕਟਰੀ ਆਉਣ ਲੱਗੇ ਮਾਨ ਤਾਨ ਨਾ ਜ਼ਰਾ ਵਿਖਾਉਂਦੇ ਸੀ। ਹੋਰ ਭਾਈ ਸਾਰੇ ਲੱਗੇ ਪੁਲਿਸ ਅੰਦਰ, ਅਫਸਰ ਵੱਡੇ ਤੋਂ ਵੱਡੇ ਸਦਵਾਉਂਦੇ ਸੀ। ਭਾਵੇਂ ਕਰਨ ਕੀਰਤਨ ਭਾਵੇਂ ਸੁਣਨ ਕੀਰਤਨ, ਬੈਠ ਚੌਂਕੜਾ ਜਦੋਂ ਜਮਾਉਂਦੇ ਸੀ। ਸੁਰਤ ਫੌਰਨ ਕਰਤਾਰ ਦੇ ਨਾਲ ਜੁੜਦੀ, ਝੱਟ ਆਪਣਾ ਆਪ ਭੁਲਾਉਂਦੇ ਸੀ। ਦਾਨੀ ਐਸੇ ਮੈਂ ਸਿਫਤ ਕੀ ਕਰਾਂ ਵੀਰੋ, ਸਿੱਖਾਂ ਸੰਤਾਂ ਨੂੰ ਛੱਕ ਛਕਾਉਂਦੇ ਸੀ। ਨੰਗਾ ਭੁੱਖਾ ਜੇ ਰੱਬ ਦਾ ਦਿਸੇ ਬੰਦਾ, ਤਨ ਤੋਂ ਕੱਪੜੇ ਖੋਲ ਪਹਿਨਾਉਂਦੇ ਸੀ। ਰੱਬੀ ਸਿਫਤਾਂ ਜੇ ਖੋਲ ਕੇ ਲਿਖਾਂ ਇੱਥੇ, ਸਿਆਹੀ ਕਾਗਜ਼ਾਂ ਅੰਤ ਨਾ ਆਉਂਦੇ ਸੀ। ਭਾਰੀ ਸਜੇ ਦੀਵਾਨ ਜੇ ਖਾਲਸੇ ਦੇ, ਸਾਫ ਕਰਨ ਜੋੜੇ ਚਿੱਤ ਲਾਉਂਦੇ ਸੀ। ਫੇਰ ਉੱਥੇ ਹੀ ਚੌਂਕੜਾ ਲਾ ਬਹਿੰਦੇ, ਨੈਣ ਮੀਟ ਕੇ ਬਿਰਤੀ ਟਿਕਾਉਂਦੇ ਸੀ। ਦਾੜਾ ਬਰਫ ਸਫੈਦ ਤੇ ਨੂਰ ਚਿਹਰਾ, ਪੱਥਰ ਦਿਲਾਂ ਉੱਤੇ ਅਸਰ ਪਾਉਂਦੇ ਸੀ। ਬੰਨੂ ਟਾਂਕ ਕੋਹਾਟ ਪਹਾੜ ਬੱਚੇ, ਸਭੇ ਚਰਨਾਂ ਤੇ ਸੀਸ ਝੁਕਾਉਂਦੇ ਸੀ। ਤੁਰਕੀ ਕੈਦ ਅੰਦਰ ਬਸਤਰ ਕੈਦੀਆਂ ਦੇ, ਲੱਖਾਂ ਕਰੋੜਾਂ ਦੇ ਜਿਹੜੇ ਸਦਾਉਂਦੇ ਸੀ। ਤੁਰਕੀ ਅਫਸਰਾਂ ਨੇ ਦਿੱਤੇ ਹੱਥ ਇਹਨਾਂ, ਸਾਰੇ ਕੈਦੀਆਂ ਵੰਡਦੇ ਜਾਉਂਦੇ ਸੀ। ਬਿਪਤਾ ਸਮੇਂ ਨਾ ਆਪ ਨੂੰ ਲੀਰ ਰੱਖੀ, ਏਡੇ ਸਬਰ ਸੰਤੋਖ ਤੇ ਆਉਂਦੇ ਸੀ। ਮੇਰੇ ਮਿੱਤਰ ਇਹ ਰੱਬ ਦੇ ਰੰਗ ਵਾਲੇ, ਗੁਰੂ ਪੰਥ ਦੇ ਹੀਰੇ ਅਖਵਾਉਂਦੇ ਸੀ। ਮੇਰੇ ਨਾਲ ਸਨ ਪਿਆਰ ਅਪਾਰ ਕਰਦੇ, ਮੇਰੇ ਔਗਣ ਨਾ ਜ਼ਰਾ ਜਤਾਉਂਦੇ ਸੀ। ਕੇਵਲ ਕੀਰਤਨ ਕਰਤਾਰ ਦਾ ਸੁਣਨ ਖਾਤਰ, ਮੇਰੇ ਸਦਕੜੇ ਵਾਰਨੇ ਜਾਉਂਦੇ ਸੀ। ਮੈਥੋਂ ਕੁਛ ਲੁਕੋ ਨਾ ਰੱਖਦੇ ਸੀ, ਨਾਤਾ ਸਿੱਖੀ ਦਾ ਪੂਰਾ ਨਿਭਾਉਂਦੇ ਸੀ। ਹਾਏ ਓਏ ਰੱਬਾ, ਕਿਉਂ ਅੱਖਾਂ ਤੋਂ ਦੂਰ ਹੋ ਗਏ, ਰੱਬੀ ਰੰਗ ਅੰਦਰ ਮੈਨੂੰ ਲਿਆਉਂਦੇ ਸੀ। ਚਰਨਾਂ ਉਹਨਾਂ ਦੇ ਵਿੱਚ ਮੈਂ ਮੌਜ ਮਾਣੀ, ਇਕੱਠੇ ਬੈਠੇ ਜਸ ਹਰੀ ਦਾ ਗਾਉਂਦੇ ਸੀ। ਨੇੜੇ ਮਿਲੀ ਉਕਾੜੇ ਜ਼ਮੀਨ ਉਹਨਾਂ, ਭਾਗ ਜ਼ਿਲ੍ਹੇ ਮਿੰਟ ਗੁਮਰੀ ਲਾਉਂਦੇ ਸੀ। ਚੱਕ 52 LC ਸੰਤ ਜੀ ਦਾ, ਉੱਥੇ ਵੱਡੇ ਸਰਦਾਰ ਸਦਾਉਂਦੇ ਸੀ। ਹੋਏ 8-9 ਸਾਲ ਗਏ ਰੱਬ ਕੋਲੇ, ਭਗਤਾਂ ਵਿੱਚ ਬੈਠੇ ਸ਼ੋਭਾ ਪਾਉਂਦੇ ਸੀ। ਹੋਏ ਕੇ ਬਾਵਰਾ ਫਿਰਾਂ ਸੰਸਾਰ ਉੱਤੇ, ਐਸੇ ਮਿੱਤਰ ਨਾ ਕਿਤੇ ਦਿਸ ਆਉਂਦੇ ਸੀ।